ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸ਼ਬਦ ਭਾਗ 8, ਗੁਰ ਕਾ ਸ਼ਬਦ ਕੋ ਵਿਰਲਾ ਬੂਝੈ। ਗੁਰਬਾਣੀ ਵਿੱਚ ਸ਼ਬਦ ਸੁਰ ਦੀ ਬਾਬਤ ਬਹੁਤ ਜ਼ਿਕਰ ਆਇਆ ਹੈ। ਇਹਨਾਂ ਦੋਹਾਂ ਪਦਾਂ ਅਥਵਾ ਸ਼ਬਦ ਅਤੇ ਸੁਰਤ ਦੀ ਬਾਬਤ ਪਿਛਲੇ ਭਾਗਾਂ ਵਿੱਚ ਵਿਸਥਾਰ ਸਹਿਤ ਵਿਚਾਰ ਕੀਤੀ ਜਾ ਚੁੱਕੀ ਹੈ, ਪਰ ਸੁਰਤ ਦੇ ਵਿਸ਼ੇ 'ਤੇ ਹੋਰ ਖੁਲਾਸਾ ਕਰਨ ਲਈ ਹੇਠਲੇ ਉਦਾਹਰਣ ਸਹਾਈ ਹੋ ਸਕਦੇ ਹਨ। ਜਦ ਫੋਟੋ ਲਈ ਜਾਂਦੀ ਹੈ ਤਾਂ ਕੈਮਰੇ ਦੀ ਦ੍ਰਿਸ਼ਟੀ, ਕੈਮਰੇ ਦਾ ਵਿਜ਼ਨ ਨੂੰ ਕੇਂਦਰਿਤ ਫੋਕਸ ਕੀਤਾ ਜਾਂਦਾ ਹੈ ਅਤੇ ਉਦਾਲੇ ਪੁਦਾਲੇ ਦੇ ਵਾਧੂ ਦ੍ਰਿਸ਼ ਪਰੇ ਕੀਤੇ ਜਾਂਦੇ ਹਨ। ਇਸ ਤਰ੍ਹਾਂ ਲੋੜੀਂਦੇ ਦ੍ਰਿਸ਼ ਦਾ ਸਹੀ ਅਕਸ਼ ਫੋਟੋ ਵਿੱਚ ਆ ਜਾਂਦਾ ਹੈ। ਹਾਂਜੀ, ਜਦੋਂ ਫੋਟੋ ਲਈ ਜਾਂਦੀ ਹੈ ਤਾਂ ਕੈਮਰੇ ਦੀ ਵਿਜ਼ਨ ਜੋ ਹੈ ਉਸਨੂੰ ਕੇਂਦਰਿਤ ਕਰਕੇ ਉਦਾਲੇ ਪੁਦਾਲੇ ਦੇ ਵਾਧੂ ਦੇ ਦ੍ਰਿਸ਼ ਜਿਹੜੇ ਹਨ ਉਹ ਪਰੇ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਲੋੜੀਂਦਾ ਦ੍ਰਿਸ਼ ਸਹੀ ਅਕਸ਼ ਵਿੱਚ ਫੋਟੋ ਵਿੱਚ ਆ ਜਾਂਦਾ ਹੈ, ਐਨ ਇਸੇ ਤਰ੍ਹਾਂ ਧਿਆਨ ਨੂੰ ਸਿਰਫ ਸ਼ਬਦ ਅਥਵਾ ਗੁਰਮੰਤਰ 'ਤੇ ਇਕਾਗਰ ਕਰਨ ਦਾ ਕੇਂਦਰਿਤ ਕਰਨਾ ਇਹ ਜ਼ਰੂਰੀ ਹੈ। ਹਾਂਜੀ, ਇਸੇ ਤਰ੍ਹਾਂ ਧਿਆਨ ਨੂੰ ਸਿਰਫ ਸ਼ਬਦ ਅਥਵਾ ਗੁਰਮੰਤਰ 'ਤੇ ਹੀ ਇਕਾਗਰ ਕਰਨਾ ਜਾਂ ਕੇਂਦਰਿਤ ਕਰਨਾ ਇਹ ਜ਼ਰੂਰੀ ਹੈ ਤਾਂ ਕਿ ਸਾਡੇ ਮਨ ਉੱਤੇ ਸ਼ਬਦ ਦਾ ਸੋਹਣਾ, ਸ਼ਬਦ ਦਾ ਸਾਫ ਅਤੇ ਅਸਲੀ ਆਤਮਕ ਅਕਸ਼ 'ਤੇ ਅਸਰ ਪੈ ਸਕੇ। ਦੂਜੇ ਲਫਜ਼ਾਂ ਵਿੱਚ ਮਨ ਅਥਵਾ ਧਿਆਨ ਵਿੱਚੋਂ ਹੋਰ ਬੇਲੋੜੇ ਵਾਧੂ ਮਾਇਕੀ ਖਿਆਲ ਲਾਂਭੇ ਕਰਨ ਦੀ ਲੋੜ ਹੈ ਜੀ। ਹਾਂਜੀ, ਦੂਜੇ ਲਫਜ਼ਾਂ ਵਿੱਚ ਮਨ ਅਥਵਾ ਧਿਆਨ ਵਿੱਚੋਂ ਹੋਰ ਬੇਲੋੜੇ ਵਾਧੂ ਮਾਇਕੀ ਖਿਆਲ ਲਾਂਭੇ ਕਰਨ ਦੀ ਲੋੜ ਹੈ, ਅਥਵਾ ਧਿਆਨ ਨੂੰ ਦੁਨਿਆਵੀ ਖਿਆਲਾਂ ਵੱਲੋਂ ਮੋੜ ਕੇ ਅਥਵਾ ਅਲਿਪਤ ਹੋ ਕੇ ਇੱਕੋ ਸ਼ਬਦ ਵਿੱਚ ਸੁਰਤੀ ਨੂੰ ਲਿਵ ਲੀਨ ਕਰਨਾ ਹੈ। ਇਸ ਦਾ ਮਤਲਬ ਇਹ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਦੁਨੀਆ ਵੱਲੋਂ ਅਲਿਪਤ ਰਹਿਣਾ ਅਤਿ ਜ਼ਰੂਰੀ ਹੈ। ਹਾਂਜੀ, ਇਸ ਦਾ ਮਤਲਬ ਇਹ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਦੁਨੀਆ ਵੱਲੋਂ ਅਲਿਪਤ ਰਹਿਣਾ ਇਹ ਅਤਿ ਜ਼ਰੂਰੀ ਹੈ ਤਾਂ ਕਿ ਸੁਰਤੀ ਸ਼ਬਦ ਵਿੱਚ ਲਾਣੀ ਸੌਖੀ ਹੋ ਸਕੇ। ਮਨ ਨੂੰ ਦੁਨਿਆਵੀ ਖਿਆਲਾਂ ਤੋਂ ਮੋੜਨਾ ਅਤੇ ਇਕਾਗਰ ਕਰਨਾ ਅਥਵਾ ਸ਼ਬਦ ਉੱਤੇ ਕੇਂਦਰਿਤ ਕਰਨਾ ਇਹ ਅਤਿਅੰਤ ਔਖਾ ਕੰਮ ਹੈ ਅਤੇ ਇਹੋ ਹੀ ਆਮ ਜਗਿਆਸੂਆਂ ਦੀ ਸ਼ਿਕਾਇਤ ਹੁੰਦੀ ਹੈ। ਇਸ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਮਨ ਨੂੰ ਇਕਾਗਰ ਅਥਵਾ ਸ਼ਬਦ ਸੁਰ ਦੀ ਕਮਾਈ ਵਿੱਚ ਅਤਿਅੰਤ ਸਹਾਇਕ ਹੋ ਸਕਦੀ ਹੈ। ਮਿਲ ਸਾਧ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ। ਸਾਧ ਕੇ ਸੰਗ ਨਕਤ ਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਹਾਂਜੀ, ਆਤਸ਼ੀ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਇਕੱਠੀਆਂ ਹੋ ਕੇ, ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਦਾ ਰੂਪ ਧਾਰ ਲੈਂਦੀਆਂ ਹਨ। ਇਹ ਸ਼ਕਤੀਮਾਨ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ, ਸਾਡੇ ਧਿਆਨ, ਸਾਡੀ ਸੁਰਤ ਦੀਆਂ ਕਿਰਨਾਂ 'ਤੇ ਸਹੀ ਟੁਕਦਾ ਹੈ। ਜਿਉਂ ਜਿਉਂ ਸਾਡੇ ਖਿਆਲਾਂ ਦੀਆਂ ਕਿਰਨਾਂ ਇਕੱਠੀਆਂ ਅਤੇ ਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਸਾਡੇ ਇਕਾਗਰ ਧਿਆਨ ਦੀਆਂ ਕਿਰਨਾਂ ਸ਼ਬਦ ਸੁਰ ਦੀ ਕਮਾਈ ਦੁਆਰਾ ਤੀਬਰ ਅਤੇ ਸ਼ਕਤੀਮਾਨ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਮਨ ਦੀ ਮੈਲ ਸੜਦੀ ਜਾਂਦੀ ਹੈ। ਧਿਆਨ ਦੇਣਾ ਜੀ ਕਿ ਸਾਡੇ ਫਿਰ ਇਕਾਗਰ ਹੋਏ ਧਿਆਨ ਦੀਆਂ ਕਿਰਨਾਂ ਸ਼ਬਦ ਸੁਰ ਦੀ ਕਮਾਈ ਦੁਆਰਾ ਤੀਬਰ ਅਤੇ ਸ਼ਕਤੀਮਾਨ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਮਨ ਦੀ ਮੈਲ ਸੜਦੀ ਜਾਂਦੀ ਹੈ ਅਤੇ ਸਾਡਾ ਅੰਤਸ਼ਕਰਨ ਨਿਰਮਲ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਨਿਰਮਲ ਮਨ ਉੱਤੇ, ਮਨ ਦੇ ਸ਼ੀਸ਼ੇ ਉੱਤੇ ਆਤਮਿਕ ਅਕਸ਼ ਛੇਤੀ ਪੈਂਦਾ ਹੈ ਅਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਸ਼ਬਦ ਸੁਰ ਦੀ ਕਮਾਈ ਦੁਆਰਾ ਸਾਡੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੁੰਦਾ ਹੈ ਅਤੇ ਗੋਬਿੰਦ ਗੱਜਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿਜ ਸੁਭਾਈ। ਹਾਂਜੀ, ਧਿਆਨ ਅਥਵਾ ਸੁਰਤੀ ਦੀ ਇਕਾਗਰਤਾ ਲਈ ਲਗਨ ਦ੍ਰਿੜਤਾ ਅਭਿਆਸ ਲਾਜ਼ਮੀ ਹੈ। ਹਾਂਜੀ, ਹੁਣ ਪਤਾ ਲੱਗ ਗਿਆ ਸਾਨੂੰ ਕਿ ਧਿਆਨ ਅਤੇ ਸੁਰਤੀ ਦੀ ਇਕਾਗਰਤਾ ਜ਼ਰੂਰੀ ਹੈ, ਪਰ ਇਸ ਲਈ ਵੀ ਲਗਨ ਦ੍ਰਿੜਤਾ ਅਤੇ ਅਭਿਆਸ ਲਾਜ਼ਮੀ ਹੈ। ਮਿਸਾਲ ਦੇ ਤੌਰ 'ਤੇ ਜਦ ਬੱਚੇ ਟੈਲੀਵਿਜ਼ਨ TV ਦੇਖਦੇ ਹਨ ਤਾਂ ਇਤਨੇ ਮਗਨ ਹੋ ਜਾਂਦੇ ਹਨ ਕਿ ਉਹਨਾਂ ਨੂੰ ਉਦਾਲਾ ਪੁਦਾਲਾ ਆਪਣਾ ਆਪ ਭੁੱਲ ਜਾਂਦਾ ਹੈ, ਹੋਰ ਕੁਝ ਸੁੱਝਦਾ ਜਾਂ ਸੁਣਾਈ ਹੀ ਨਹੀਂ ਦਿੰਦਾ। ਇਸ ਤਰ੍ਹਾਂ ਬੱਚਿਆਂ ਦੀ ਸੁਰਤ ਟੈਲੀਵਿਜ਼ਨ ਵਿੱਚ ਮਗਨ ਹੋ ਕੇ ਚੁੱਭੀ ਰਹਿੰਦੀ ਹੈ। ਪ੍ਰੇਮ ਸਵੈਪਨਾ ਅਤੇ ਪ੍ਰੀਤ ਦੀ ਡੋਰੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਨ ਲਈ ਜਾਦੂ ਦਾ ਕੰਮ ਕਰਦੀ ਹੈ। ਜੀ, ਧਿਆਨ ਦੇਣਾ ਜੀ ਕਿ ਜੋ ਪ੍ਰੇਮ ਸਵੈਪਨਾ ਹੈ ਇਹ ਅਥਵਾ ਪ੍ਰੀਤ ਦੀ ਜੋ ਡੋਰੀ ਹੈ ਇਹ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਨ ਲਈ ਜਾਦੂ ਦਾ ਕੰਮ ਕਰਦੀ ਹੈ। ਪ੍ਰੀਤ ਪ੍ਰੇਮ ਤਨ ਖਚ ਰਿਆ ਬੀਚ ਨਾ ਪਾਈ ਬੀਚ ਨਾ ਗਈ ਹੋਤ ਚਰਨ ਕਮਲ ਮਨ ਬੇਦਿਆ ਬੂਝੋ ਸੁਰਤ ਸੰਜੋਗ। ਸਾਧ ਸੰਗ ਅਸਨੇਹ ਸਭ ਰੰਗ ਮਾਣ ਦੇ ਸ਼ਬਦ ਸੁਰਤ ਲਿਵ ਲਈ ਲਿਵ ਲਿਓ ਆਖ ਵਖਾਣ ਦੇ। ਉੱਪਰਲੀ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਸਾਧ ਸੰਗਤ ਅਲੇਪਤਾ ਇਕਾਗਰਤਾ ਮਗਨਤਾ ਅਭਿਆਸ ਪ੍ਰੀਤ ਡੋਰੀ ਗੁਰਪ੍ਰਸਾਦ ਦੀ ਅਤਿਅੰਤ ਲੋੜ ਹੈ। ਹਾਂਜੀ, ਸ਼ਬਦ ਸੁਰ ਦੀ ਕਮਾਈ ਲਈ ਇੱਕ ਤਾਂ ਸਾਧ ਸੰਗਤ, ਫਿਰ ਅਲੇਪਤਾ, ਫਿਰ ਇਕਾਗਰਤਾ, ਫਿਰ ਮਗਨਤਾ ਅਭਿਆਸ ਪ੍ਰੀਤ ਡੋਰੀ ਗੁਰਪ੍ਰਸਾਦ ਦੀ ਅਤਿਅੰਤ ਲੋੜ ਹੈ। ਇਹਨਾਂ ਸਾਧਨਾਂ ਵਿੱਚੋਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਪਹਿਲੀ ਪੌੜੀ ਜਾਂ ਮੁੱਢਲਾ ਸਾਧਨ ਹੈ, ਕਿਉਂਕਿ ਉਹਨਾਂ ਦੀ ਦੈਵੀ ਸੰਗਤ ਦੇ ਪ੍ਰਭਾਵ ਦੁਆਰਾ ਬਾਕੀ ਸਾਰੇ ਆਤਮ ਗੁਣ ਸਹਿਜੇ ਹੀ ਮਨ ਵਿੱਚ ਆ ਵਸਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ। ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਵਸੇ ਜੀਤ। ਇਹੋ ਜਿਹੀ ਸ਼ਬਦ ਸੁਰਤ ਵਿੱਚ ਪ੍ਰੋਤੀ ਹੋਈ ਆਤਮਕ ਜੀਵਨ ਰੋਣ ਵਾਲੀ ਸਾਧ ਸੰਗਤ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਜੀ ਹਾਂਜੀ, ਇਹੋ ਜਿਹੇ ਸ਼ਬਦ ਸੁਰਤ ਵਿੱਚ ਪ੍ਰੋਤੀ ਹੋਈ ਆਤਮਕ ਜੀਵਨ ਰੋਣ ਵਾਲੀ ਸਾਧ ਸੰਗਤ ਵੀ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ, ਤਾਂ ਕਾ ਦਰਸ ਪਾਈਐ ਵਡਭਾਗੀ ਜਾਂਕੀ ਰਾਮ ਨਾਮ ਲਿਵ ਲਾਗੀ। ਹਾਂਜੀ, ਵਿਗਿਆਨਕ ਦੀ ਖੋਜ ਅਨੁਸਾਰ ਸਾਰੀਆਂ ਦ੍ਰਿਸ਼ਟਮਾਨ ਸਥੂਲ ਚੀਜ਼ਾਂ ਭਿੰਨ ਭਿੰਨ ਤੱਤਾਂ ਐਲੀਮੈਂਟਸ ਦੇ ਸੁਮੇਲ ਤੋਂ ਬਣੀਆਂ ਹੋਈਆਂ ਹਨ। ਜੇਕਰ ਕਿਸੇ ਅਸਥੂਲ ਮਾਧੂ ਵਸਤੂ ਨੂੰ ਮੈਟਰ ਨੂੰ ਬਰੀਕ ਤੋਂ ਬਰੀਕ ਤੋੜੀ ਜਾਈਏ ਤਾਂ ਵਿਗਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਇਹ ਦ੍ਰਿਸ਼ਟਮਾਨ ਮਾਦਾ ਅਦ੍ਰਿਸ਼ਟ ਅਤੇ ਸੂਖਮ ਅਣੂਆਂ ਜਿਹਾ ਕਿ ਮੋਲੀਕਿਊਲਸ ਐਟਮਸ ਨਿਊਟ੍ਰੋਨਸ ਅਤੇ ਇਲੈਕਟ੍ਰੋਨਸ ਆਦਿ ਦੇ ਸੁਮੇਲ ਤੋਂ ਬਣਿਆ ਹੋਇਆ ਹੈ। ਇਲੈਕਟ੍ਰੋਨਸ ਦੀ ਸਰਥਰਥਰਾਹਟ ਵਾਈਬ੍ਰੇਸ਼ਨ ਜਾਂ ਹਰਕਤ ਕਰਕੇ ਹੀ ਸਾਰੀ ਮਾਦੀ ਵਸਤੂਆਂ ਹੋਂਦ ਵਿੱਚ ਆਉਂਦੀਆਂ ਹਨ। ਐਨ ਇਸੇ ਤਰ੍ਹਾਂ ਪ੍ਰਭੂ ਤੋਂ ਉਪਜੀਆਂ ਸੂਖਮ ਅਦ੍ਰਿਸ਼ਟ ਥਰਥਰਾਹਟ ਵਾਲਾ ਕਵਾਓ ਜਾਂ ਅਨਹਦ ਸ਼ਬਦ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ, ਪਾਲਦਾ ਅਤੇ ਚਲਾਉਂਦਾ ਹੈ। ਹਾਂਜੀ, ਜਿਸ ਤਰ੍ਹਾਂ ਸਾਰੇ ਸੁਮੇਲ ਤੋਂ ਬਣਿਆ ਹੈ ਇਲੈਕਟ੍ਰੋਨਸ ਦੀ ਥਰਥਰਾਹਟ ਜਾਂ ਹਰਕਤ ਕਰਕੇ ਹੀ ਸਾਰੀਆਂ ਮਾਦੀ ਚੀਜ਼ਾਂ ਹੋਂਦ ਵਿੱਚ ਆਉਂਦੀਆਂ ਹਨ, ਐਨ ਇਸੇ ਤਰ੍ਹਾਂ ਪ੍ਰਭੂ ਤੋਂ ਉਪਜੀਆਂ ਸੂਖਮ ਅਦ੍ਰਿਸ਼ਟ ਥਰਥਰਾਹਟ ਵਾਲਾ ਕਵਾਓ ਜੋ ਹੈ ਇਹ ਅਨਹਦ ਸ਼ਬਦ ਹੀ ਸੰਸਾਰ ਨੂੰ ਪੈਦਾ ਕਰਦਾ, ਪਾਲਦਾ ਅਤੇ ਚਲਾਉਂਦਾ ਹੈ। ਇਸ ਨੂੰ ਗੁਰਬਾਣੀ ਵਿੱਚ ਅਨਹਦ ਬਾਣੀ, ਅਨਹਦ ਧੁਨ, ਅਨਹਦ ਨਾਦ ਵੀ ਕਿਹਾ ਗਿਆ ਹੈ। ਇਹ ਅਨਹਦ ਸ਼ਬਦ ਅਥਾ ਅਨਹਦ ਧੁਨੀ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਤਾਂ ਤ੍ਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਥਰਥਰਾਹਟ ਅਤੇ ਸ਼ਬਦ ਹੈ ਜੋ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਸੁਣਿਆ ਜਾ ਸਕਦਾ ਹੈ। ਜੀ, ਇਹ ਅਨਹਦ ਬਾਣੀ
ਅਥਾ ਸ਼ਬਦ ਨੂੰ ਸੁਣਨ ਲਈ ਪਹਿਲਾਂ ਸਾਨੂੰ ਬਾਣੀ ਜਾਂ ਸ਼ਬਦ ਦੇ ਸਥੂਲ ਅੱਖਰੀ ਸਰੂਪ ਗੁਰਮੰਤਰ ਦਾ ਅਤੁੱਟ ਸਿਮਰਨ ਅਭਿਆਸ ਕਰਨ ਦੀ ਲੋੜ ਹੈ। ਹਾਂਜੀ, ਜੇ ਅਸੀਂ ਅੰਤਰ ਆਤਮੇ ਅਨੁਭਵ ਦੁਆਰਾ ਇਹ ਜੋ ਸ਼ਬਦ ਹੈ, ਇਹ ਥਰਥਰਾਹਟ ਹੈ, ਵਾਈਬ੍ਰੇਸ਼ਨ ਹੈ, ਇਲਾਹੀ ਮੰਡਲ ਦੀ ਅਤ ਸੂਖਮ ਨੂੰ ਸੁਣਨਾ ਚਾਹੁੰਦੇ ਹਾਂ, ਤਾਂ ਸਾਨੂੰ ਪਹਿਲਾਂ ਬਾਣੀ ਦਾ ਸ਼ਬਦ ਦੇ ਅਸਥੂਲ ਅੱਖਰੀ ਸਰੂਪ ਨੂੰ ਗੁਰਮੰਤਰ ਦਾ ਅਟੁੱਟ ਸਿਮਰਨ ਅਭਿਆਸ ਕਰਨ ਦੀ ਲੋੜ ਹੈ। ਲਗਾਤਾਰ ਸਿਮਰਨ ਕਰਦਿਆਂ ਹੋਇਆਂ ਇਹ ਗੁਰਮੰਤਰ ਸੂਖਮ ਹੁੰਦਾ ਜਾਂਦਾ ਹੈ, ਤਾਂ ਸਾਡੇ ਮਨ, ਤਨ, ਬੁੱਧੀ ਅੰਤਸ਼ਕਰਨ ਵਿੱਚ ਵਸਦਾ, ਤਸਦਾ, ਰਸਦਾ ਹੋਇਆ ਅੱਖਰਹੀਨ ਹੋ ਜਾਂਦਾ ਹੈ। ਧਿਆਨ ਦੇਣਾ ਜੀ ਕਿ ਇਹ ਜੋ ਗੁਰਮੰਤਰ ਦਾ ਅਟੁੱਟ ਸਿਮਰਨ ਅਭਿਆਸ ਅਸੀਂ ਕਰਾਂਗੇ ਜਦੋਂ, ਫਿਰ ਲਗਾਤਾਰ ਸਿਮਰਨ ਕਰਦਿਆਂ ਇਹ ਗੁਰਮੰਤਰ ਸੂਖਮ ਹੁੰਦਾ ਜਾਂਦਾ ਹੈ ਅਤੇ ਸਾਡੇ ਮਨ, ਤਨ, ਬੁੱਧੀ ਅੰਤਸ਼ਕਰਨ ਵਿੱਚ ਤਸਦਾ, ਵਸਦਾ, ਰਸਦਾ ਅਤੇ ਅੱਖਰਹੀਨ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰਮੰਤਰ ਅਥਵਾ ਸ਼ਬਦ ਦੇ ਅੱਖਰ ਖਿਰ ਜਾਂਦੇ ਹਨ ਅਤੇ ਆਪਣੇ ਅਸਲੀ ਸਰੂਪ ਸ਼ਬਦ ਅਥਵਾ ਨਾਮ ਦੁਆਰਾ ਅੰਤਰ ਆਤਮੇ ਪ੍ਰਕਾਸ਼ਿਤ ਹੋ ਕੇ ਪ੍ਰਗਟ ਪਹਾਰੇ ਜਾਪਦਾ ਅਥਵਾ ਗੱਜਦਾ ਹੈ। ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨਮੇ ਨਾ ਹੈ, ਜਹੈਂ ਬੋਲ ਤਾਂ ਅੱਛਰ ਆਵਾ, ਜਹੈਂ ਅਬੋਲ ਤਾਂ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਉਦਾਹਰਣ ਦੇ ਤੌਰ 'ਤੇ ਪਿਆਰ ਅੱਖਰ ਕਿਸੇ ਖਿੱਚ ਜਾਂ ਭਾਵਨਾ ਦੇ ਅੱਖਰੀ ਪ੍ਰਤੀਕ ਹੈ। ਹਾਂਜੀ, ਇੱਕ ਅੱਖਰ ਹੈ ਪਿਆਰ, ਇਹ ਕਿਸੇ ਭਾਵਨਾ ਅਤੇ ਕਿਸੇ ਖਿੱਚ ਦਾ ਪ੍ਰਤੀਕ ਹੈ। ਇਹ ਖਿੱਚ ਅਥਵਾ ਪਿਆਰ ਭਾਵਨਾ ਦੀ ਹੋਂਦ ਇਸ ਪਿਆਰ ਅੱਖਰ ਉੱਤੇ ਨਿਰਭਰ ਨਹੀਂ ਹੈ, ਖਾਲੀ ਅੱਖਰ ਉੱਤੇ ਇਹ ਪਿਆਰ ਨਿਰਭਰ ਨਹੀਂ ਹੈ, ਅਥਵਾ ਅੱਖਰਾਂ ਤੋਂ ਬਗੈਰ ਵੀ ਪਿਆਰ ਦਾ ਪ੍ਰਗਟਾਵਾ ਹੋ ਸਕਦਾ ਹੈ। ਉਹਨੂੰ ਅੱਖਰਾਂ ਦੀ ਲੋੜ ਨਹੀਂ, ਪਰ ਅੱਖਰ ਪਿਆਰ ਜਿਹੜਾ ਹੈ ਉਹ ਇਹਨਾਂ ਤੋਂ ਨਿਰਭਰ ਨਹੀਂ ਹੈ, ਇਹਨਾਂ ਦੀ ਭਾਵਨਾ ਦੀ ਹੋਣ 'ਤੇ ਪਿਆਰ ਅੱਖਰ ਉੱਤੇ ਨਿਰਭਰ ਨਹੀਂ ਹੈ, ਅੱਖਰਾਂ ਤੋਂ ਬਗੈਰ ਵੀ ਪਿਆਰ ਦਾ ਪ੍ਰਗਟਾਵਾ ਹੋ ਸਕਦਾ ਹੈ ਅਤੇ ਪ੍ਰੇਮ ਸਵੈਪਨਾ ਦਾ ਰੰਗ ਰਸ ਮਾਣਿਆ ਜਾ ਸਕਦਾ ਹੈ। ਇਹ ਅੱਖਰ ਤਾਂ ਆਪਣੇ ਆਪ ਵਿੱਚ ਨਿਰਜੀਵ ਅਤੇ ਬਿਨਸੰਹਾਰ ਹਨ, ਪਰ ਇਹਨਾਂ ਅੱਖਰਾਂ ਦੇ ਪਿਛੋਕੜ ਛੁਪੀ ਹੋਈ ਗੁਪਤ ਪ੍ਰੇਮ ਸਵੈਪਨਾ ਦਾ ਅਸਲੀ ਵਸਤੂ ਅਥਵਾ ਪ੍ਰੇਮ ਪਦਾਰਥ ਹੈ, ਜੋ ਸਿਰਫ ਅਨੁਭਵ ਦੁਆਰਾ ਹੀ ਮਾਣੀ ਜਾ ਸਕਦੀ ਹੈ। ਪ੍ਰੇਮ ਸਵੈਪਨਾ ਦਾ ਪ੍ਰਗਟਾਵਾ ਅਤੇ ਇਸ ਨੂੰ ਮਾਣਨਾ ਹੀ ਪਿਆਰ ਦੀ ਗੁਪਤ ਬੋਲੀ ਹੈ, ਪਿਆਰ ਦੀ ਗੁਪਤ ਚੁੱਪ ਪ੍ਰੀਤ ਹੈ ਅਤੇ ਅਨੁਭਵੀ ਸੁਰਤ ਦੁਆਰਾ ਹੀ ਜਾਣੀ, ਬੁੱਝੀ ਜਾਂ ਮਾਣੀ ਜਾ ਸਕਦੀ ਹੈ। ਇਸ ਤਰ੍ਹਾਂ ਬਾਣੀ ਜਾਂ ਸ਼ਬਦ ਆਪਣੇ ਅਸਲੀ ਸੂਖਮ ਸਰੂਪ ਪ੍ਰੇਮ ਭਾਵਨਾ ਜਾਂ ਚੁੱਪ ਪ੍ਰੀਤ ਦੁਆਰਾ ਪ੍ਰਕਾਸ਼ਿਤ ਅਤੇ ਪ੍ਰਗਟ ਹੁੰਦਾ ਹੈ ਅਥਵਾ ਗੱਜਦਾ ਹੈ। ਸ਼ਬਦ ਦੀ ਕਮਾਈ ਜਾਂ ਸਿਮਰਨ ਦਾ ਇਹ ਮੁੱਢਲਾ ਸਾਧਨ ਸਾਡੇ ਸਰੀਰ, ਸਾਡੇ ਮਨ ਅਤੇ ਬੁੱਧੀ ਤਾਂ ਸੀਮਤ ਹੈ। ਇਸ ਤੋਂ ਅੱਗੇ ਸ਼ਬਦ ਸੁਰਤ ਦੀ ਹੋਰ ਅੰਤਰ ਆਤਮੇ ਖੇਲ ਹੋਰਵੇਂ ਹੈ, ਜੋ ਪੜ੍ਹਨ ਪੜ੍ਹਾਉਣ ਤੋਂ ਉੱਤੇ ਹੈ, ਸਮਝਣ ਸਮਝਾਉਣ ਤੋਂ ਬਾਹਰ ਹੈ, ਬੁੱਧੀ ਦੀ ਪਕੜ ਤੋਂ ਪਰੇ ਹੈ, ਕਰਮ ਕਾਂਡਾਂ ਤੋਂ ਬਾਹਰ ਹੈ, ਬਿਨਾਂ ਤਿੰਨਾਂ ਗੁਣਾਂ ਤੋਂ ਬਾਹਰ ਹੈ, ਬਾਹਰ ਮੁਖੀ ਧਰਮਾਂ ਤੋਂ ਨਿਆਰੀ ਹੈ, ਫਿਲਾਸਫੀ ਅਤੇ ਵਾਦ ਵਿਵਾਦ ਤੋਂ ਉੱਪਰ ਹੈ। ਜਦੋਂ ਸ਼ਬਦ ਅਤੇ ਗੁਰਮੰਤਰ ਦੀ ਕਮਾਈ ਅਥਵਾ ਸਿਮਰਨ ਕਰਕੇ ਮਨ ਦਾ ਰੁੱਖ ਅੰਤਰਮੁਖੀ ਹੋ ਜਾਏ ਤਾਂ ਇਹ ਉਨਮਨ ਹੋ ਜਾਂਦਾ ਹੈ, ਫਿਰ ਉਸ ਉਨਮਨ ਉੱਤੇ ਅੰਤਰ ਆਤਮੇ ਦਾ ਅਕਸ਼ ਪੈਂਦਾ ਹੈ, ਜੋ ਜਾਂ ਇਉਂ ਕਹੋ ਕਿ ਆਤਮ ਪ੍ਰਕਾਸ਼ ਦਾ ਲਿਸ਼ਕਾਰਾ ਪੈਂਦਾ ਹੈ ਅਤੇ ਨਾਮ ਦੀ ਛੋਹ ਪ੍ਰਾਪਤ ਹੁੰਦੀ ਹੈ। ਇਹ ਆਤਮਕ ਅਕਸ਼ ਜਾਂ ਛੋਹ ਹੀ ਪਾਰਸ ਕਲਾ ਅਤੇ ਨਾਮ ਵਿੱਚ ਅਕਿਰਖਣ ਸ਼ਕਤੀ ਦੀ ਪ੍ਰਤੀਕ ਖਿੱਚ ਹੈ। ਇਸ ਆਤਮਕ ਪ੍ਰੀਤ ਖਿੱਚ ਤੋਂ ਬਗੈਰ ਸਾਡਾ ਮਨ ਮਾਇਕੀ ਖਿੱਚ, ਹਾਂਜੀ, ਵਰਲਡਲੀ ਗ੍ਰੈਵਿਟੀ ਵਿੱਚੋਂ ਨਿਕਲ ਨਹੀਂ ਸਕਦਾ ਅਤੇ ਸ਼ਬਦ ਸੁਰਤ ਵਿੱਚ ਲੀਨ ਨਹੀਂ ਹੋ ਸਕਦਾ। ਇਹ ਆਤਮਕ ਪ੍ਰੀਤ ਖਿੱਚ ਹੀ ਸਾਡੀ ਬਿਰਤੀ ਨੂੰ ਮਾਇਕੀ ਮੰਡਲ ਦੇ ਭਰਮ ਭੁਲਾਵੇ ਵਿੱਚੋਂ, ਜਾਦੂ ਵਿੱਚੋਂ ਖਿੱਚ ਕੇ ਕੱਢ ਸਕਦੀ ਹੈ। ਫਿਰ ਇਸ ਤਰ੍ਹਾਂ ਸੁਰਤ ਦੀ ਤਾਰ ਆਤਮਾ ਵੱਲ ਖਿੱਚੀਂਦੀ ਜਾਂਦੀ ਹੈ। ਤੋਰੀ ਨਾ ਟੁੱਟੈ, ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ। ਆਤਮਕ ਪ੍ਰੇਮ ਡੋਰੀ ਦੀ ਖਿੱਚ ਖਾ ਕੇ ਪ੍ਰੇਮ ਸਵੈਪਨਾ ਵਿੱਚ ਬਿਸਮਾਤ ਹੋਣਾ ਹੀ ਸ਼ਬਦ ਸੁਰਤ ਵਿੱਚ ਲਿਵਲੀਨ ਹੋਣਾ ਹੈ।
ਹਾਂਜੀ, ਸ਼ਬਦ ਸੁਰਤ ਦਾ ਲਵਲੀਨ ਹੋਣਾ ਕਿਸ ਨੂੰ ਕਹਿੰਦੇ ਹਨ? ਮਹਾਂਪੁਰਖ ਕਹਿ ਰਹੇ ਹਨ ਕਿ ਆਤਮਕ ਪ੍ਰੀਤ ਡੋਰੀ ਦੀ ਖਿੱਚ ਖਾ ਕੇ ਪ੍ਰੇਮ ਸਵੈਪਨਾ ਵਿੱਚ ਵਿਸਮਾਦ ਹੋਣਾ, ਇਹ ਸ਼ਬਦ ਸੁਰਤ ਵਿੱਚ ਲਵਲੀਨ ਹੋਣਾ ਹੈ। ਪਹਿਲੀ ਅਵਸਥਾ ਵਿੱਚ ਜਦ ਸਾਡਾ ਮਨ ਇਕਾਗਰ ਹੋ ਕੇ ਸ਼ਬਦ ਅਥਵਾ ਗੁਰਮੰਤਰ ਦੀ ਕਮਾਈ ਅਥਵਾ ਸਿਮਰਨ ਕਰਦਾ ਹੈ ਤਾਂ ਇਸ ਨੂੰ ਧਿਆਨ ਕਿਹਾ ਗਿਆ ਹੈ। ਜਦ ਸਾਡੇ ਮਨ ਦਾ ਰੁੱਖ ਬਦਲ ਕੇ ਅੰਤਰਮੁਖੀ ਹੋ ਕੇ ਆਤਮਾ ਨੂੰ ਪਰਸਦਾ ਅਤੇ ਛੂੰਹਦਾ ਹੈ ਤਾਂ ਨਾਮ ਦੀ ਪ੍ਰੀਤ ਡੋਰੀ ਨਾਲ ਸਾਡਾ ਮਨ ਆਤਮਾ ਦੀਆਂ ਡੂੰਘਿਆਈਆਂ ਵਿੱਚੋਂ ਖਿਚੀਂਦਾ ਜਾਂਦਾ ਹੈ ਅਤੇ ਸਾਡਾ ਧਿਆਨ ਬਦਲ ਕੇ ਸੂਖਮ ਅਨੁਭਵੀ ਸੁਰਤ ਬਣ ਜਾਂਦਾ ਹੈ। ਇਸ ਤਰ੍ਹਾਂ ਜਦ ਸੁਰਤ ਸ਼ਬਦ ਅਥਵਾ ਨਾਮ ਦੇ ਮਹਾਰਸ ਵਿੱਚ ਖੁੱਭ ਜਾਵੇ ਅਥਵਾ ਲੀਨ ਹੋ ਜਾਏ ਤਾਂ ਉਸਨੂੰ ਸ਼ਬਦ ਸੁਰਤ ਲਿਵ ਕਿਹਾ ਗਿਆ ਹੈ। ਧਿਆਨ ਦੇਣਾ ਜੀ, ਇਸ ਤਰ੍ਹਾਂ ਜਦ ਸੁਰਤ ਸ਼ਬਦ ਅਥਵਾ ਨਾਮ ਦੇ ਮਹਾਰਸ ਵਿੱਚ ਖੁੱਭ ਜਾਏ ਅਥਵਾ ਲੀਨ ਹੋ ਜਾਏ ਤਾਂ ਉਸਨੂੰ ਸ਼ਬਦ ਸੁਰਤ ਲਿਵ ਲੀਨ ਕਿਹਾ ਗਿਆ ਹੈ। ਹਾਂਜੀ, ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨਾ ਜਾਏ। ਸੁਰਤ ਨੂੰ ਅੰਤਰ ਆਤਮੇ ਵੱਲ ਖਿੱਚੇ ਜਾਣ ਦੀ ਆਤਮਕ ਖੇਲ ਨੂੰ ਸਮਝਣ ਲਈ ਹੇਠਲਾ ਉਦਾਹਰਣ ਸਹਾਈ ਹੋ ਸਕਦਾ ਹੈ। ਹਾਂਜੀ, ਸੁਰਤ ਦੇ ਅੰਤਰ ਆਤਮੇ ਵੱਲ ਖਿੱਚੇ ਜਾਣ ਦੀ ਆਤਮਕ ਖੇਲ ਨੂੰ ਸਮਝਣ ਲਈ ਹੇਠਲਾ ਉਦਾਹਰਣ ਸਹਾਈ ਹੋ ਸਕਦਾ ਹੈ। ਜੇਕਰ ਲੋਹੇ ਦੀਆਂ ਸੂਈਆਂ ਦੇ ਉੱਤੇ ਚੁੰਬਕ ਫੇਰਿਆ ਜਾਏ ਤਾਂ ਕੋਈ ਸੂਈ ਬੁੜਕ ਕੇ ਚੁੰਬਕ ਨਾਲ ਚਿੰਬੜ ਜਾਏਗੀ, ਕੋਈ ਸੂਈ ਲਟਕਣ ਲੱਗ ਜਾਏਗੀ, ਕੋਈ ਸੂਈ ਉਤਾਂ ਉੱਠ ਕੇ ਫਿਰ ਡਿੱਗ ਪਵੇਗੀ, ਕੋਈ ਸੂਈ ਪਈ ਹੋਈ ਹਿੱਲੇਗੀ, ਕੋਈ ਸੂਈ ਹਿੱਲੇਗੀ ਹੀ ਨਹੀਂ। ਚੁੰਬਕ ਵਿੱਚ ਤਾਂ ਇੱਕੋ ਜਿਹੀ ਆਕਰਖਣ ਸ਼ਕਤੀ ਦੀ ਕੰਮ ਕਰਦੀ ਹੈ, ਪਰ ਸੂਈਆਂ ਉੱਤੇ ਅੱਡ ਅੱਡ ਅਸਰ ਹੁੰਦਾ ਹੈ ਕਿਉਂਕਿ ਸੂਈਆਂ ਨੂੰ ਕਈ ਦਰਜੇ ਦਾ ਜੰਗ ਲੱਗਿਆ ਹੋਇਆ ਹੈ। ਦੂਜੇ ਲਫ਼ਜ਼ਾਂ ਵਿੱਚ, ਸੂਈਆਂ ਆਪਣੇ ਜੰਗ ਅਥਵਾ ਮੈਲ ਅਨੁਸਾਰ ਹੀ ਚੁੰਬਕ ਦੀ ਖਿੱਚ ਖਾਂਦੀਆਂ ਹਨ ਅਤੇ ਹਰਕਤ ਵਿੱਚ ਆਉਂਦੀਆਂ ਹਨ। ਜਿਹੜੀ ਸੂਈ ਬਿਲਕੁਲ ਸਾਫ਼ ਹੁੰਦੀ ਹੈ ਉਹ ਫੌਰਨ ਚੁੰਬੜ ਕੇ ਚੁੰਬਕ ਨੂੰ ਆ ਚਿੰਬੜਦੀ ਹੈ। ਜਿਸ ਸੂਈ ਨੂੰ ਥੋੜ੍ਹਾ ਜਿਹਾ ਜੰਗ ਲੱਗਿਆ ਹੋਇਆ ਉਹ ਉੱਥੇ ਹੀ ਹਿਲਦੀ ਹੈ, ਉੱਠ ਨਹੀਂ ਸਕਦੀ। ਪਰ ਜਿਹੜੀ ਸੂਈ ਜੰਗ ਨਾਲ ਮਨੂਰ ਹੋਈ ਹੋਵੇ ਉਸ ਉੱਤੇ ਚੁੰਬਕ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਉਹ ਟਸ ਤੋਂ ਮਸ ਨਹੀਂ ਹੁੰਦੀ। ਇਸ ਵਿੱਚ ਚੁੰਬਕ ਦਾ ਕੋਈ ਖਾਮੀ ਨਹੀਂ ਬਲਕਿ ਜੰਗ ਦਾ ਹੀ ਨੁਕਸ ਹੈ। ਤਨ ਜਲ ਮਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ, ਐਨ ਇਸੇ ਤਰ੍ਹਾਂ ਆਤਮਾ ਵਿੱਚ ਤਾਂ ਇਕਸਾਰ ਆਤਮਕ ਚੁੰਬਕ ਸ਼ਕਤੀ ਅਥਵਾ ਖਿੱਚ ਹੈ, ਪਰ ਮਨ ਦੀ ਮੈਲ ਦੇ ਦਰਜੇ ਅਨੁਸਾਰ ਹੀ ਜੀਵ ਆਤਮਕ ਖਿੱਚ ਖਾਂਦਾ ਹੈ। ਧਿਆਨ ਦੇਣਾ ਜੀ ਕਿ ਆਤਮਾ ਵਿੱਚ ਤਾਂ ਇਕਸਾਰ ਆਤਮਕ ਚੁੰਬਕ ਸ਼ਕਤੀ ਦੀ ਖਿੱਚ ਹੈ, ਪਰ ਮਨ ਦੀ ਮੈਲ ਦੇ ਦਰਜੇ ਅਨੁਸਾਰ ਹੀ ਜੀਵ ਆਤਮਕ ਖਿੱਚ ਖਾਂਦਾ ਹੈ। ਜਦ ਤਾਈਂ ਧਿਆਨ ਅਥਵਾ ਸਾਡੇ ਮਨ ਦੀ ਬਿਰਤੀ ਮਾਇਆ ਦੇ ਵਿੱਚ ਖਚਤ ਹੈ ਅਥਵਾ ਰਸ ਤੋਂ ਬੇਮੁਖ ਹੈ, ਰੱਬ ਤੋਂ ਬੇਮੁਖ ਹੈ, ਤਦ ਤਾਈਂ ਸਾਡੀ ਸੁਰਤ ਸੁੱਤੀ ਪਈ ਹੈ ਅਥਵਾ ਮੁਰਦਾ ਹੈ, ਕਿਉਂਕਿ ਮਾਇਆ ਦੇ ਭਰਮ ਭੁਲਾਵੇ ਵਿੱਚ ਸਾਨੂੰ ਆਤਮਕ ਮੰਡਲ ਦਾ ਗਿਆਨ ਜਾਂ ਯਕੀਨ ਨਹੀਂ ਹੋ ਸਕਦਾ। ਜਿਉਂ ਜਿਉਂ ਸੁਰਤ ਅੰਤਰ ਆਤਮੇ ਸ਼ਬਦ ਵਿੱਚ ਲੀਨ ਹੁੰਦੀ ਜਾਂਦੀ ਹੈ ਤਿਉਂ ਤਿਉਂ ਜੀਵ ਦਾ ਬਾਹਰ ਮੁਖੀ ਸੰਸਾਰ ਤੋਂ ਸੰਬੰਧ ਘਟਦਾ ਜਾਂਦਾ ਹੈ, ਇਹ ਨਿਸ਼ਾਨੀ ਹੈ। ਜਿਉਂ ਜਿਉਂ ਸੁਰਤ ਅੰਤਰ ਆਤਮੇ ਸ਼ਬਦ ਵਿੱਚ ਲਿਵਲੀਨ ਹੁੰਦੀ ਹੈ ਤਿਉਂ ਤਿਉਂ ਜੀਵ ਦਾ ਬਾਹਰ ਮੁਖੀ ਸੰਸਾਰ ਤੋਂ ਸੰਬੰਧ ਘਟਦਾ ਜਾਂਦਾ ਹੈ, ਉਸਨੂੰ ਆਪਣੇ ਉਦਾਲੇ ਪੁਦਾਲੇ ਦੀ ਸੋਝੀ ਨਹੀਂ ਰਹਿੰਦੀ। ਇੱਥੋਂ ਤਾਈਂ ਕਿ ਜਗਿਆਸੂ ਆਪਣੇ ਸਰੀਰ ਤੋਂ ਵੀ ਬੇਸੁੱਧ ਹੋ ਜਾਂਦਾ ਹੈ। ਇਸ ਤਰ੍ਹਾਂ ਜੀਵ ਦੀ ਆਪਣੇ ਪੰਚ ਭੂਤਕ ਸਰੀਰ ਚੇਤਨਤਾ ਤੋਂ ਬੇਸੁੱਧ ਹੋ ਕੇ ਮਾਨਸਿਕ ਮੌਤ ਹੋ ਜਾਂਦੀ ਹੈ। ਦੂਸਰੇ ਪਾਸੇ ਅਸਲੀ ਦੈਵੀ ਸਰੂਪ ਸ਼ਬਦ ਅਥਵਾ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਹੋ ਕੇ ਹੀ ਜੀਵ ਦਾ ਸਤਿਗੁਰੂ ਦੇ ਘਰ ਨਵਾਂ ਜਨਮ ਹੁੰਦਾ ਹੈ, ਫਿਰ ਜੀਵ ਦਾ ਸੰਸਾਰਿਕ ਆਵਾਗਮਨ ਮਿਟ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਤਰ ਆਤਮੇ ਸ਼ਬਦ ਵਿੱਚ ਲਿਵਲੀਨ ਹੋਣ 'ਤੇ ਹੀ ਜੀਵ ਦੇ ਗੁਰ ਦੇ ਸ਼ਬਦ ਜੀਵਤ ਮਰੈ ਵਾਲੀ ਅਵਸਥਾ ਹੁੰਦੀ ਹੈ ਅਤੇ ਗੁਰ ਸ਼ਬਦ ਅਤੇ ਪ੍ਰਕਾਸ਼ ਰੂਪ ਮੰਡਲ ਵਿੱਚ ਨਵਾਂ ਆਤਮਕ ਜਨਮ ਹੁੰਦਾ ਹੈ ਅਤੇ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ। ਪਰਮਾਰਥ ਦਾ ਆਰੰਭ ਸਾਧ ਸੰਗਤ ਤੋਂ ਹੁੰਦਾ ਹੈ। ਧਿਆਨ ਦੇਣਾ ਜੀ ਕਿ ਪਰਮਾਰਥ ਦਾ ਜੋ ਆਰੰਭ ਹੈ ਉਹ ਸਾਧ ਸੰਗਤ ਤੋਂ ਹੁੰਦਾ ਹੈ। ਅਧਿਆਤਮਿਕ ਜੀਵਨ ਲਈ ਗੁਰਮੰਤਰ ਦਾ ਅਟੁੱਟ ਸਿਮਰਨ ਲਾਜ਼ਮੀ ਹੈ। ਹੁਣ ਜੇ ਕੋਈ ਅਧਿਆਤਮਿਕ ਜੀਵਨ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਗੁਰਮੰਤਰ ਦਾ ਅਟੁੱਟ ਸਿਮਰਨ ਲਾਜ਼ਮੀ ਹੈ। ਜਿਉਂ ਜਿਉਂ ਧਿਆਨ ਦੁਆਰਾ ਸਿਮਰਨ ਕੀਤਾ ਜਾਏ ਤਿਉਂ ਤਿਉਂ ਗੁਰਮੰਤਰ ਦੇ ਅੱਖਰ ਸੂਖਮ ਹੁੰਦੇ ਜਾਂਦੇ ਹਨ। ਬੜੇ ਜ਼ਰੂਰੀ ਨੁਕਤੇ ਹਨ ਸਾਧ ਸੰਗਤ, ਕਿਉਂ ਜਿਉਂ ਜਿਉਂ ਧਿਆਨ ਦੁਆਰਾ ਸਿਮਰਨ ਕੀਤਾ ਜਾਏ ਤਿਉਂ ਤਿਉਂ ਗੁਰਮੰਤਰ ਦੇ ਅੱਖਰ ਸੂਖਮ ਹੁੰਦੇ ਜਾਂਦੇ ਹਨ। ਇਹ ਸੂਖਮ ਅੱਖਰ ਖਿਰ ਕੇ ਭਾਵਨਾ ਸਰੂਪ ਵਿੱਚ ਬਦਲ ਜਾਂਦੇ ਹਨ। ਭਾਵਨਾ ਵਾਲੇ ਉਨਮਨ ਉੱਤੇ ਇਲਾਹੀ ਬਖਸ਼ਿਸ਼ਾਂ ਦੀਆਂ ਕਿਰਨਾਂ ਪੈਂਦੀਆਂ ਹਨ। ਇਲਾਹੀ ਕਿਰਨਾਂ ਦੁਆਰਾ ਆਤਮਕ ਛੋਹ ਅਤੇ ਪਾਰਸ ਕਲਾ ਵਰਤਦੀ ਹੈ, ਫਿਰ ਆਤਮਕ ਛੋਹ ਦੁਆਰਾ ਰੂਹ ਨੂੰ ਅੰਤਰ ਆਤਮਿਕ ਖਿੱਚ ਪੈਂਦੀ ਹੈ। ਫਿਰ ਦੁਹਰਾ ਦਈਏ ਕਿ ਇਹ ਸੂਖਮ ਅੱਖਰ ਖਿਰ ਕੇ ਭਾਵਨਾ ਸਰੂਪ ਵਿੱਚ ਬਦਲ ਜਾਂਦੇ ਹਨ, ਫਿਰ ਭਾਵਨਾ ਵਾਲੇ ਉਨਮਨ ਉੱਤੇ ਇਲਾਹੀ ਬਖਸ਼ਿਸ਼ਾਂ ਦੀਆਂ ਕਿਰਨਾਂ ਪੈਂਦੀਆਂ ਹਨ, ਫਿਰ ਇਲਾਹੀ ਕਿਰਨਾਂ ਦੁਆਰਾ ਆਤਮਕ ਛੋਹ ਅਤੇ ਪਾਰਸ ਕਲਾ ਦੀ ਵਰਤਦੀ ਹੈ, ਫਿਰ ਆਤਮਕ ਛੋਹ ਦੁਆਰਾ ਰੂਹ ਨੂੰ ਅੰਤਰ ਆਤਮੇ ਖਿੱਚ ਪੈਂਦੀ ਹੈ। ਇਸ ਅੰਤਰ ਆਤਮੇ ਖਿੱਚ ਦੁਆਰਾ ਧਿਆਨ ਸੁਰਤੀ ਵਿੱਚ ਬਦਲ ਜਾਂਦਾ ਹੈ। ਜੋ ਧਿਆਨ ਹੈ ਇਹ ਫਿਰ ਸੁਰਤੀ ਵਿੱਚ ਬਦਲ ਜਾਂਦਾ ਹੈ। ਸ਼ਬਦ ਗੁਰੂ ਸੁਰਤ ਤੋਂ ਚੇਲਾ। ਹਾਂਜੀ, ਸੁਰਤੀ ਸੂਖਮ ਸ਼ਬਦ ਦੀ ਡੋਰੀ ਅਥਵਾ ਇਲਾਹੀ ਧੁਨੀ ਨੂੰ ਫੜ ਲੈਂਦੀ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਅਥਵਾ ਨਾਮ ਦੀ ਪ੍ਰੀਤ ਡੋਰੀ ਨਾਲ ਸੁਰਤੀ ਸਹਿਜ ਸੁਭਾਏ ਅੰਤਰ ਆਤਮੇ ਵੱਲ ਖਿਚੀਂਦੀ ਜਾਂਦੀ ਹੈ। ਇਸ ਗੁਪਤ ਪਿਰਮ ਖੇਲ ਨੂੰ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰੇ ਅਨੁਭਵ ਦੁਆਰਾ ਬੁੱਝ ਕੇ ਮਾਣ ਸਕਦੇ ਹਨ। ਇਹ ਜੋ ਗੁਪਤ ਪਿਰਮ ਖੇਲ ਹੈ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤੀ ਸੂਖਮ ਸ਼ਬਦ ਦੀ ਡੋਰੀ ਇਲਾਹੀ ਧੁਨੀ ਨੂੰ ਫੜ ਲਵੇ, ਇਹ ਜੋ ਨਾਮ ਦੀ ਪ੍ਰੀਤ ਡੋਰੀ ਨਾਲ ਸੁਰਤੀ ਸਹਿਜ ਸੁਭਾਏ ਅੰਤਰ ਆਤਮੇ ਵੱਲ ਖਿਚੀਂਦੀ ਜਾਂਦੀ ਹੈ, ਇਹ ਗੁਪਤ ਪਿਰਮ ਖੇਲ ਨੂੰ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰੇ ਅਨੁਭਵ ਦੁਆਰਾ ਹੀ ਬੁੱਝ ਅਤੇ ਮਾਣ ਸਕਦੇ ਹਨ। ਹਾਂਜੀ, ਇਸ ਇੱਕ ਅੱਖਰ ਅਥਵਾ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ। ਇਸ ਇੱਕ ਅੱਖਰ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਅਤੇ ਆਪਣੇ ਨਿੱਤ ਦੇ ਕੰਮਾਂ ਕਾਜਾਂ ਨਾਲ ਵਿੱਚ ਨਾਲ ਨਾਲ ਰੱਖੋ ਅਤੇ ਆਪਣੇ ਜੀਵਨ ਵਿੱਚ ਢਾਲ ਲਵੋ। ਇੱਕ ਇਸ ਇੱਕ ਅੱਖਰ ਦਾ ਇਤਨਾ ਰਟਨ, ਇਤਨਾ ਜਾਪ, ਇਤਨਾ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦੇ ਅੰਤਸ਼ਕਰਨ ਵਿੱਚ ਇਹ ਅੱਖਰ ਅਥਵਾ ਗੁਰਮੰਤਰ ਤਸ ਵਸ ਰਸ ਜਾਏ ਅਤੇ ਅਨੁਭਵ ਵਿੱਚ ਸੁਣ ਲੱਗ ਜਾਏ। ਤੁਹਾਡਾ ਆਪਾ ਵੀ ਦੀ ਹੋਂਦ ਵੀ ਇਸ ਮੰਤਰ ਵਿੱਚ ਸਮਾ ਜਾਏ ਤਾਂ ਤੁਸੀਂ ਆਪ ਹੀ ਗੁਰਮੰਤਰ ਦਾ ਸਰੂਪ ਬਣ ਜਾਓ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹਾਂਜੀ, ਪਰਮਾਰਥ ਦੇ ਰਾਹ 'ਤੇ ਚੱਲਣ ਵਾਲੇ ਜਗਿਆਸੂਆਂ ਨੂੰ ਅਨੇਕਾਂ ਧਾਰਮਿਕ ਮੋੜ ਭੁਲੇਖੇ ਉਤਰਾਈਆਂ ਚੜ੍ਹਾਈਆਂ ਔਕੜਾਂ ਅਤੇ ਮੁਖਾਲਫਤਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ। ਜੀਵ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦਾ ਹੈ, ਇਸ ਲਈ ਉਸ ਦੇ ਦੁਨਿਆਵੀ ਅਤੇ ਧਾਰਮਿਕ ਖਿਆਲ ਨਿਸ਼ਚੇ ਕਰਮ ਧਰਮ ਜੀਵਨ ਸੇਧ ਜੀਵਨ ਇੱਕ ਪੱਖ ਅਧੂਰਾ ਅਤੇ ਸੀਮਤ ਅਤੇ ਗਲਤ ਹੋ ਸਕਦਾ ਹੈ। ਅਧਿਆਤਮਿਕਤਾ ਅਤਿ ਸੂਖਮ ਆਤਮ ਮੰਡਲ ਦੀ ਨਿਰਾਲੀ ਪਿਰਮ ਖੇਲ ਹੈ। ਹਾਂਜੀ, ਜੋ ਅਧਿਆਤਮਿਕਤਾ ਹੈ, ਸਪਿਰਚੁਅਲਿਜ਼ਮ ਹੈ, ਇਹ ਅਤਿ ਸੂਖਮ ਆਤਮ ਮੰਡਲ ਦੀ ਨਿਰਾਲੀ ਪਿਰਮ ਖੇਲ ਹੈ ਅਤੇ ਬੁੱਧੀ ਦੀ ਸਮਝ ਦੇ ਪਕੜ ਤੋਂ ਪਰੇ ਹੈ। ਅਧਿਆਤਮਿਕ ਅਵਸਥਾ ਦੀ ਬਿਸਮਾਦੀ ਪਿਰਮ ਖੇਲ ਨੂੰ ਸਿਰਫ ਅੰਤਰ ਆਤਮਿਕ ਅਨੁਭਵ ਦੁਆਰਾ ਹੀ ਬੁੱਝਿਆ ਸੀਜਿਆ ਪਹਿਚਾਨਿਆ ਅਤੇ ਮਾਣਿਆ ਜਾ ਸਕਦਾ ਹੈ। ਇਸ ਲਈ ਬੁੱਧੀ ਮੰਡਲ ਦੇ ਜਗਿਆਸੂਆਂ ਨੂੰ ਅਧਿਆਤਮਿਕ ਅਵਸਥਾ ਦੀ ਬਾਬਤ ਅਤਿਅੰਤ ਭੁਲੇਖੇ ਪੈਂਦੇ ਹਨ, ਜਿਸ ਕਾਰਨ ਜਗਿਆਸੂਆਂ ਵਿੱਚ ਵਿਚਕਾਰ ਬੜੇ ਤਲਖ ਵਾਦ ਵਿਵਾਦ ਅਤੇ ਰਾਮ ਰੋਲੇ ਝਗੜੇ ਹੁੰਦੇ ਰਹਿੰਦੇ ਹਨ। ਅਧਿਆਤਮਿਕ ਮੰਡਲ ਦਾ ਅਨੁਭਵੀ ਗਿਆਨ ਨਾ ਹੋਣ ਕਾਰਨ ਆਮ ਜਗਿਆਸੂਆਂ ਬੁੱਧੀ ਮੰਡਲ ਦੀਆਂ ਪ੍ਰਾਪਤੀਆਂ ਨੂੰ ਹੀ ਆਤਮਿਕ ਪੰਥ ਅਤੇ ਪੂਰਨਤਾ ਸਮਝ ਲੈਂਦੇ ਹਨ ਅਤੇ ਅਜਾਈ ਭਲੇ ਭਲੇਰੇ ਬਣ ਕੇ ਫੁੱਲੇ ਨਹੀਂ ਸਮਾਉਂਦੇ। ਇਸ ਕਾਰਨ ਉਹਨਾਂ ਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ, ਬਲਕਿ ਐਸੇ ਭੁੱਲੇ ਹੋਏ ਜਗਿਆਸੂ ਧਰਮ ਤੋਂ ਵੀ ਨਿਗਰਦੇ ਜਾਂਦੇ ਹਨ ਅਤੇ ਮਾਇਕੀ ਰਸਾਤਲ ਵੱਲ ਮੁੜ ਫਸ ਜਾਂਦੇ ਹਨ। ਇਸ ਲਈ ਬੁੱਧੀ ਮੰਡਲ ਦੀ ਆਤਮਿਕ ਅਵਸਥਾ ਅਤੇ ਧਾਰਮਿਕ ਅਵਸਥਾ ਅਤੇ ਆਤਮਿਕ ਮੰਡਲ ਦੀ ਅਨੁਭਵੀ ਪਿਰਮ ਖੇਲ ਵਿੱਚ ਨਿਰਣਾ ਕਰਨਾ ਜ਼ਰੂਰੀ ਹੈ। ਹਾਂਜੀ, ਬੁੱਧੀ ਮੰਡਲ ਦੀ ਧਾਰਮਿਕ ਅਵਸਥਾ ਅਤੇ ਆਤਮ ਮੰਡਲ ਦੀ ਅਨੁਭਵੀ ਪਿਰਮ ਖੇਲ ਵਿੱਚ ਨਿਰਣਾ ਕਰਨਾ ਜ਼ਰੂਰੀ ਹੈ ਤਾਂ ਕਿ ਅਬਲਾਖੀ ਜਗਿਆਸੂ ਆਪਣੀ ਆਤਮਿਕ ਅਵਸਥਾ ਦੀ ਪੜਚੋਲ ਪਹਿਚਾਣ ਨਿਰਣਾ ਕਰ ਸਕਣ। ਹੇਠਲੇ ਬਿਓਰੇ ਦੁਆਰਾ ਉਹਨਾਂ ਦੋਹਾਂ ਅਵਸਥਾਵਾਂ ਦਾ ਨਿਰਣਾ ਕੀਤਾ ਜਾ ਸਕਦਾ ਹੈ। ਧਾਰਮਿਕ ਅਵਸਥਾ, ਇਹ ਧਾਰਮਿਕ ਸਾਧਨ ਹਨ। ਅਧਿਆਤਮਿਕ ਅਵਸਥਾ ਆਤਮ ਖੇਲ ਹੈ, ਇੱਥੇ ਹਉਮੈ ਦਾ ਦਾਇਰੇ ਵਿੱਚ ਹਨ, ਉੱਥੇ ਗੁਰੂ ਦੀ ਬਖਸ਼ਿਸ਼ ਹੈ, ਇੱਥੇ ਉੱਦਮ ਜਾਂ ਹੱਠ ਨਾਲ ਸਿਮਰਨ ਕਰੀਦਾ ਹੈ। ਧਾਰਮਿਕ ਅਵਸਥਾ ਵਿੱਚ ਅਤੇ ਅਧਿਆਤਮਿਕ ਆਪ ਮੁਹਾਰੇ ਸਿਮਰਨ ਚੱਲਦਾ ਹੈ, ਇੱਥੇ ਮਨ ਮੱਲੋ ਮੱਲੀ ਬਾਹਰ ਭੱਜਦਾ ਹੈ, ਉੱਥੇ ਸੁਰਤੀ ਸਹਿਜ ਸੁਭਾਏ ਅੰਤਰ ਆਤਮੇ ਵੱਲ ਖਿੱਚੀਂਦੀ ਜਾਂਦੀ ਹੈ। ਧਾਰਮਿਕ ਅਵਸਥਾ ਰੁੱਖਾ ਸੁੱਖਾ ਫੋਕਾ ਤਰਲਾ ਅਥਵਾ ਅਤੇ ਅਧਿਆਤਮਿਕ ਜੀਵਨ ਗੁਰਸਾਕੀ ਹੋ ਕੇ ਪਿਰਮ ਪਿਆਲਾ ਪਿਲਾਉਂਦਾ ਹੈ ਜੀ। ਹਾਂਜੀ, ਧਾਰਮਿਕ ਅਵਸਥਾ ਅਲੂਣੀ ਸਿੱਲ ਚਟਣੀ ਹੈ, ਉੱਥੇ ਉਹ ਪਿਰਮ ਪਿਆਲਾ ਪਿਲਾਉਂਦਾ ਹੈ। ਇੱਥੇ ਬਾਰਮੁਖੀ ਧਰਮ ਹੈ, ਉੱਥੇ ਆਤਮਿਕ ਮੰਡਲ ਦੀ ਖੇਲ ਨਿਰਾਲੀ ਹੈ। ਇੱਥੇ ਭਰਮ ਭੁਲਾਵੇ ਦਾ ਹਨੇਰ ਹੈ, ਉੱਥੇ ਆਤਮਿਕ ਪ੍ਰਕਾਸ਼ ਹੈ। ਇੱਥੇ ਕਬਹੂ ਜੀੜਾ ਊਪ ਚੜਤ ਹੈ, ਕਬਹੂ ਜਾਏ ਪਿਆਲੇ ਹੈ, ਉੱਥੇ ਕਿਸੇ ਅਕਹਿ ਪ੍ਰੇਮ ਸਵੈਪਨਾ ਦੇ ਗਿੜਾਓ ਅਥਾ ਸਹਿਜ ਦੀ ਮੌਜ ਹੈ। ਇੱਥੇ ਕਰਮਬੱਧ ਹੈ, ਉੱਥੇ ਪ੍ਰੇਮ ਸਵੈਪਨਾ ਦੇ ਆਕਾਸ਼ਾਂ ਦੀਆਂ ਉਡਾਰੀਆਂ ਹਨ। ਧਾਰਮਿਕ ਅਵਸਥਾ ਜਨਮ ਮਰਨ ਵਿੱਚ ਹੈ ਅਤੇ ਅਧਿਆਤਮਿਕ ਅਵਸਥਾ ਸਦੀਵੀ ਨਵਾਂ ਜੀਵਨ ਹੈ। ਇੱਥੇ ਮਾਨਸਿਕ ਧਿਆਨ ਹੈ, ਉੱਥੇ ਅੰਤਰ ਆਤਮੇ ਸੁਰਤ ਹੈ। ਇੱਥੇ ਬਾਹਰਮੁਖੀ ਮਾਨਸਿਕ ਕਿਰਿਆ ਹੈ, ਉੱਥੇ ਅੰਤਰਮੁਖੀ ਬਿਸਮਾਦੀ ਖੇਲ ਹੈ। ਇੱਥੇ ਸੁੱਖ ਦੁੱਖ ਹੈ, ਉੱਥੇ ਸਦਾ ਆਨੰਦ ਹੈ। ਇੱਥੇ ਦੂਜਾ ਭਾਉ ਹੈ, ਉੱਥੇ ਆਪੇ ਆਪ ਹੈ। ਇੱਥੇ ਟਹਿੰਦੀਆਂ ਕਲਾ ਹੋ ਜਾਂਦੀਆਂ ਹਨ, ਉੱਥੇ ਸਦਾ ਚੜ੍ਹਦੀ ਕਲਾ ਹੈ। ਇੱਥੇ ਧਾਰਮਿਕ ਅਭਿਮਾਨ ਹੁੰਦਾ ਹੈ, ਉੱਥੇ ਮੁਝ ਮੈਂ ਰਹਾ ਨਾ ਹੂੰ ਹੈ। ਧਾਰਮਿਕ ਤਵੱਸਵ ਹੈ, ਨਫ਼ਰਤ ਹੈ, ਉੱਥੇ ਸਗਲ ਸੰਗ ਹਮਕੋ ਬਣਾਈ ਹੈ। ਇੱਥੇ ਧਾਰਮਿਕ ਅਵਸਥਾ ਵਿੱਚ ਹਮ ਕੀਆ ਹਮ ਕਰੇਂਗੇ ਹੈ, ਅਤੇ ਅਧਿਆਤਮਿਕ ਅਵਸਥਾ ਵਿੱਚ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ। ਗੁਰਮਤਿ ਵਾਲੀ ਸ਼ਬਦ ਸੁਰਤ ਲਿਵ ਦੀ ਸਹਿਜ ਸਮਾਧ ਵਿੱਚ ਜੋਗੀਆਂ ਵਾਲੀ ਸੁਨ ਸਮਾਧ ਦੇ ਵਿਲੱਖਣ ਹੈ। ਜੋਗੀਆਂ ਵਾਲੀ ਸੁਨ ਸਮਾਧ ਕਿਸੇ ਇੱਕ ਨੁਕਤੇ ਉੱਤੇ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਰੀਰ ਤੋਂ ਬੇਸੁੱਧ ਹੋਣਾ ਹੈ। ਜੋ ਜੋਗੀਆਂ ਵਾਲੀ ਸਮਾਧ ਹੈ ਜੀ, ਉਹ ਕਿਸੇ ਇੱਕ ਨੁਕਤੇ ਉੱਤੇ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਰੀਰ ਤੋਂ ਬੇਸੁੱਧ ਹੋਣਾ ਹੈ। ਇਸ ਵਿੱਚ ਪ੍ਰੇਮ ਸਵੈਪਨਾ ਦੀ ਅੰਸ਼ ਨਹੀਂ ਹੁੰਦੀ। ਇਸ ਲਈ ਜਦ ਜੋਗੀ ਦੀ ਸਮਾਧੀ ਖੁੱਲ੍ਹਦੀ ਹੈ ਤਾਂ ਉਹ ਮੁੜ ਸਧਾਰਨ ਮਨੁੱਖ ਹੀ ਰਹਿੰਦਾ ਹੈ। ਇਸ ਤਰ੍ਹਾਂ ਸੁੰਨ ਸਮਾਧੀ ਮਾਨਸਿਕ ਬਿਰਤੀ ਦਾ ਤਜਰਬਾ ਜਾਂ ਕਿਰਿਆ ਹੀ ਹੈ। ਐਸੀ ਸੁੰਨ ਸਮਾਧ ਨਾਲ ਰਿੱਧੀਆਂ ਸਿੱਧੀਆਂ ਤਾਂ ਪ੍ਰਾਪਤ ਹੋ ਜਾਂਦੀਆਂ ਹਨ, ਪਰ ਜੋਗੀ ਇਹਨਾਂ ਨੂੰ ਅਧਿਆਤਮਿਕ ਪ੍ਰਾਪਤੀ ਅਤੇ ਮੰਜ਼ਿਲ ਸਮਝ ਕੇ ਇਸ ਵਿੱਚ ਸੰਤੁਸ਼ਟ ਹੋ ਜਾਂਦਾ ਹੈ, ਬਲਕਿ ਭਲਾ ਭਲੇਰਾ ਬਣ ਕੇ ਚੇਲੇ ਚਾਂਟਿਆਂ ਨਾਲ ਠਾਠ ਬਾਠ ਵਿੱਚ ਫਸ ਜਾਂਦਾ ਹੈ। ਇਸ ਤਰ੍ਹਾਂ ਉਹ ਆਤਮਿਕ ਮੰਡਲ ਦੀ ਅਨੋਖੀ ਪਿਰਮ ਖੇਲ ਤੋਂ ਅਣਜਾਣ ਬੇਖਬਰ ਬੇਪਰਵਾਹ ਵਾਲਾ ਤੋਂ ਵਾਂਝਾ ਰਹਿੰਦਾ ਹੈ। ਪਰ ਸ਼ਬਦ ਸੁਰਤ ਲਿਵ ਵਾਲੀ ਅਨੁਭਵੀ ਆਤਮਿਕ ਮੰਡਲ ਦੀ ਪਿਰਮ ਖੇਲ ਇਹ ਸਹਿਜ ਸਮਾਧ ਹੋਰਵੇਂ ਹੈ। ਪਹਿਲਾਂ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਕਰਦਿਆਂ ਹੋਇਆਂ ਸੁਰਤ ਸ਼ਬਦ ਵਿੱਚ ਲਿਵਲੀਨ ਹੁੰਦੀ ਜਾਂਦੀ ਹੈ। ਲਿਵਲੀਨ ਹੋਈ ਸੁਰਤ ਉੱਤੇ ਮਨ ਸ਼ਬਦ ਪਾਰਸ ਕਲਾ ਵਰਤਦੀ ਹੈ ਤਾਂ ਗੋਬਿੰਦ ਗੱਜਦਾ ਹੈ। ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਇਸ ਤਰ੍ਹਾਂ ਤ੍ਰੈ ਗੁਣਾ ਤ੍ਰੈ ਗੁਣੀ ਮਾਇਆ ਦੇ ਹੱਦ ਬੰਨੇ ਤੋਂ ਟੁੱਟ ਜਾਂਦੇ ਹਨ ਅਤੇ ਬੱਦਲਾਂ ਦੀ ਤਰ੍ਹਾਂ ਮਾਇਆ ਦੀ ਹਸਤੀ ਉੱਡ ਪੁੱਟ ਜਾਂਦੀ ਹੈ। ਇਹ ਸ਼ਬਦ ਅੰਤਰ ਬਾਹਰ ਸ਼ਬਦ ਰਵ ਰਿਹਾ ਭਰਪੂਰ ਹੁੰਦਾ ਹੈ, ਜਿਸ ਨਾਲ ਸਹਿਜ ਸਮਾਧ ਸਹਿਜ ਧੁਨ ਕਿਹਾ ਗਿਆ ਹੈ। ਇਹ ਸ਼ਬਦ ਪ੍ਰਕਾਸ਼ ਦੀ ਸਹਿਜ ਸਮਾਧ ਵਿੱਚੋਂ ਨਿਕਲਣਾ ਫਿਰ ਜਗਿਆਸੂ ਲਈ ਮੌਤ ਦੇ ਬਰਾਬਰ ਹੁੰਦਾ ਹੈ। ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਇਸ ਉੱਚਮ ਉੱਚੀ ਸੂਖਮ ਸੂਚੀ ਆਤਮਕ ਸਹਿਜ ਸਮਾਧ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਦੇਖ ਅਚਰਜ ਰਹੇ ਬਿਸਮਾਦ, ਕੱਟ ਕੱਟ ਸੁਰ ਨਰ ਸਹਿਜ ਸਮਾਧ। ਹਾਂਜੀ, ਸਹਿਜ ਸਮਾਧ ਸਦਾ ਲਿਵ, ਹਰ ਸਿਉਂ ਜੀਵਾਂ ਹਰ ਗੁਣ ਗਾਈ, ਗੁਰ ਕੈ ਸ਼ਬਦ ਰਤਾ ਬੈਰਾਗੀ, ਨਿਜ ਕਰ ਤਾੜੀ ਲਾਈ। ਦੁਨਿਆਵੀ ਨੇਤਰਹੀਨ ਜੀਵ ਕੋਰ ਹਨੇਰ ਵਿੱਚ ਜੀਵਨ ਬਤੀਤ ਕਰਦੇ ਹਨ, ਇਸ ਲਈ ਉਹਨਾਂ ਦਾ ਦੁਨਿਆਵੀ ਗਿਆਨ ਅਧੂਰਾ ਭੁਲੇਖਿਆਂ ਵਾਲਾ ਅਤੇ ਗਲਤ ਹੋ ਸਕਦਾ ਹੈ। ਇਹਨਾਂ ਦੀ ਮਨੋਕਲਪ ਦੁਨੀਆ ਨਜ਼ਰ ਵਾਲਿਆਂ ਦੀ ਦ੍ਰਿਸ਼ਟਮਾਨ ਦੁਨੀਆ ਤੋਂ ਅਡਰੀ ਵਿਲੱਖਣ ਅਤੇ ਅਧੂਰੀ ਹੁੰਦੀ ਹੈ। ਇਸ ਲਈ ਉਹਨਾਂ ਦੀ ਜੀਵਨ ਕਿਰਿਆ ਅਥਵਾ ਖਿਆਲ, ਉਹਨਾਂ ਦੀ ਸੋਚਣੀ, ਕਰਮ ਧਰਮ ਵਰਤਾਰਾ ਅਤੇ ਪਰਮਾ ਅਤੇ ਉਹਨਾਂ ਦੀ ਪਰਮਾਰਥ ਵੀ ਉਹਨਾਂ ਦੇ ਪ੍ਰਕਾਸ਼ਹੀਣ ਹਨੇਰੀ ਅੰਦਰਲੀ ਕਾਲੀ ਕਾਲੀ ਬੋਲੀ ਦੁਨੀਆ ਦੇ ਮਨੋਕਲਪਿਤ ਨਿਸ਼ਚਿਆਂ ਉੱਤੇ ਹੀ ਆਧਾਰਿਤ ਹੁੰਦੇ ਹਨ, ਜੋ ਅਧੂਰਾ ਅਤੇ ਗਲਤ ਹੋ ਸਕਦਾ ਹੈ। ਐਨ ਇਸੇ ਤਰ੍ਹਾਂ ਜੀਵ ਦੈਵੀ ਦ੍ਰਿਸ਼ਟੀ ਅਥਵਾ ਅਨੁਭਵੀ ਗਿਆਨ ਤੋਂ ਬਗੈਰ ਆਤਮਕ ਮੰਡਲ ਦਾ ਗੈਬੀ ਅਦ੍ਰਿਸ਼ਟ ਦੁਨੀਆ ਤੋਂ ਅਣਜਾਣ ਹੈ, ਬੇਪਰਵਾਹ ਹੈ, ਅੰਨੇ ਬੋਲੇ ਅਗਿਆਨੀ ਹਾਂ। ਇਸ ਕਾਰਨ ਉਹਨਾਂ ਦਾ ਸਾਰਾ ਜੀਵਨ ਦ੍ਰਿਸ਼ਟਮਾਨ ਝੂਠੀ ਮਾਇਕੀ ਦੁਨੀਆ ਵਿੱਚ ਪ੍ਰਵਿਰਤ ਰਹਿੰਦਾ ਹੈ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹਨ। ਗੁਰਬਾਣੀ ਵਿੱਚ ਇਸ ਮਾਨਸਿਕ ਹਨੇਰ ਦੀ, ਮਨ ਦੀ ਅਗਿਆਨਤਾ ਨੂੰ ਅੰਧਕਾਰ ਕਿਹਾ ਗਿਆ ਹੈ, ਅਗਿਆਨੀ, ਅੰਧਾ, ਅੰਧ, ਅੰਧਾਰਾ। ਦੂਜੇ ਲਫਜ਼ਾਂ ਵਿੱਚ ਅਨੁਭਵੀ ਗਿਆਨ ਤੋਂ ਬਗੈਰ ਸਾਡੀ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹਦੀ ਅਤੇ ਆਤਮ ਮੰਡਲ ਦਾ ਸ਼ਬਦ ਪ੍ਰਕਾਸ਼ ਵਿੱਚ ਸੋਝੀ ਨਹੀਂ ਹੋ ਸਕਦੀ। ਇਸ ਤਰ੍ਹਾਂ ਆਤਮ ਦਿਵ ਦ੍ਰਿਸ਼ਟੀ ਤੋਂ ਬਗੈਰ ਅਸੀਂ ਆਤਮਕ ਤੌਰ 'ਤੇ ਅੰਨੇ ਜਾਂ ਅਤ ਅੰਨੇ, ਅਨੁਭਵੀ ਗਿਆਨ ਤੋਂ ਬਗੈਰ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਜੀਵਨ ਬਤੀਤ ਕਰ ਰਹੇ ਹਾਂ। ਕਹੇ ਨਾਨਕ ਦੇ ਨੇਤਰ, ਇਹ ਨੇਤਰ ਅੰਧ ਸੇ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਹਰ ਇੱਕ ਜੀਵ ਨੂੰ ਆਪੋ ਆਪਣੇ ਸੰਸਕਾਰਾਂ ਅਤੇ ਨਿਸ਼ਚਿਆਂ ਅਨੁਸਾਰ ਪਰਮਾਤਮਾ, ਗੁਰੂ, ਸ਼ਬਦ, ਨਾਮ, ਆਤਮ ਮੰਜ਼ਲ ਬਾਬਤ ਕੋਈ ਖਾਸ ਖਿਆਲ, ਕਲਪਨਾ, ਨਿਸ਼ਚਾ, ਸ਼ਰਧਾ ਭਾਵਨੀ ਬਣਾਈ ਹੋਈ ਹੈ। ਇਸੇ ਮਨੋਕਲਪਿਤ ਸ਼ਰਧਾ ਭਾਵਨੀ ਅਨੁਸਾਰ ਹੀ ਅਸੀਂ ਧਰਮ ਅਥਵਾ ਪਰਮਾਰਥ ਕਮਾਉਂਦੇ ਹਾਂ। ਸਾਡੇ ਸੰਸਕਾਰ ਭਿੰਨ ਭਿੰਨ ਹੋਣ ਕਾਰਨ ਅਸੀਂ ਮਾਨਸਿਕ ਅਤੇ ਧਾਰਮਿਕ ਖਿਆਲਾਂ ਅਤੇ ਨਿਸ਼ਚਿਆਂ ਵਿਚਕਾਰ ਭਿੰਨਤਾ ਹੋਣੀ ਲਾਜ਼ਮੀ ਹੈ। ਜੇਕਰ ਨੇਤਰਹੀਨ ਅੰਧੇ ਨੂੰ ਨੇਤਰ ਜੋਤ ਪ੍ਰਾਪਤ ਹੋ ਜਾਏ ਤਾਂ ਉਸ ਦੀ ਪ੍ਰਵਿਰਤ ਪ੍ਰਕਿਰਤ ਅਨੋਖੀ ਦੁਨੀਆ ਦੇ ਦੇਖ ਕੇ ਅਤਿਅੰਤ ਹੈਰਾਨ ਹੋਏਗਾ, ਕਿਉਂਕਿ ਇਸ ਲਈ ਇਸ ਨਵੀਂ ਅਨੋਖੀ ਸਰੰਗੀਲੀ ਦੁਨੀਆ ਦੀ ਉਸ ਦੀ ਪਹਿਲੀ ਮਨੋਕਲਪਿਤ ਦੁਨੀਆ ਨਾਲੋਂ ਅਤ ਵਿਲੱਖਣ ਰੰਗੀਲੀ ਅਤੇ ਅਡਰੀ ਅਤੇ ਓਪਰੀ ਪਾਸੇਗੀ। ਸੂਰਜ ਦਾ ਸਰੂਪ ਉਸਦਾ ਪ੍ਰਕਾਸ਼ ਅਥਵਾ ਧੁੱਪ ਹੈ, ਸ਼ਬਦ ਦਾ ਸਰੂਪ ਅਨੁਭਵੀ ਪ੍ਰਕਾਸ਼ ਹੈ। ਅੰਦਰਲੀ ਅਨੁਭਵ ਦਿਵ ਦ੍ਰਿਸ਼ਟੀ ਖੁੱਲ੍ਹਣ ਤੋਂ ਜਦ ਜਗਿਆਸੂ ਆਤਮ ਮੰਡਲ ਦਾ ਬਿਸਮਾਦੀ ਪ੍ਰਕਾਸ਼ਮਈ ਜਲਵਾ ਦੇਖਦਾ ਹੈ ਤਾਂ ਉਹ ਅਤਿਅੰਤ ਹੈਰਾਨ ਹੋ ਕੇ ਬਿਸਮਾਦ ਹੋ ਜਾਂਦਾ ਹੈ। ਸ਼ਬਦ ਪ੍ਰਕਾਸ਼ ਹੀ ਸੱਚੀ ਦੁਨੀਆ ਦੇ ਮੁਕਾਬਲੇ 'ਤੇ ਜੀਵ ਦੇ ਆਪੂ ਘੜੇ ਹੋਏ ਮਨੋਕਲਪਿਤ ਖਿਆਲ, ਨਿਸ਼ਚੇ, ਗਿਆਨ ਸਭ ਝੂਠੇ ਕੂੜੇ ਪ੍ਰਤੀਕ ਹੁੰਦੇ ਹਨ। ਸ਼ਬਦ ਸੁਰਤ ਵਾਲੀ ਦਿਵ ਦ੍ਰਿਸ਼ਟੀ ਖੁੱਲ੍ਹਣ 'ਤੇ ਜੀਵ ਉੱਤੇ ਹੈਰਾਨੀ ਅਤੇ ਵਿਸਮਾਦੀ ਹਾਲਤ ਵਰਤਦੀ ਹੈ, ਉਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਹਾਂਜੀ, ਰਾਮ ਗੁਣ ਰਾਮ ਗੁਰ ਮੋਹਨ ਮੋਹ ਮਨ ਲੀ ਲਈਆ, ਹੋਂ ਆਕਲ ਬਿਕਲ ਪਈ ਗੁਰ ਦੇਖੇ, ਹੋਂ ਲੋਟ ਪੋਟ ਹੋਏ ਪਈਆ ਦਰਸ਼ਨ ਦੇਖਤ ਹੀ, ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਹਾਂਜੀ, ਇਹ ਸ਼ਬਦ ਪ੍ਰਕਾਸ਼ ਜਾਂ ਪ੍ਰਕਾਸ਼ ਪਰਮ ਅਦਭੁਤ ਅਸ਼ਚਰਜੋ ਅਸ਼ਚਰਜ ਆਤਮਕ ਜਲਵਾ ਤਾਂ ਸ਼ਬਦ ਉਜਾਰਾ ਹੈ। ਹਾਂਜੀ, ਇਹ ਸ਼ਬਦ ਪ੍ਰਕਾਸ਼ ਦਾ ਪਰਮ ਅਦਭੁਤ ਅਸ਼ਚਰਜੋ ਅਸ਼ਚਰਜ ਆਤਮਕ ਜਲਵਾ, ਇਹ ਸ਼ਬਦ ਉਜਾਰਾ ਹੈ। ਹਰ ਨਾਵੇ ਨਾਲ ਗੱਲਾਂ ਹਨ,
चुप प्रीत है, प्रीत डोरी है, आत्मक खिच है, पिरम रस है, पिरम प्याला है, प्रेम स्वप्ना है, अनहद तुनी है, ये नाम खुमारी है। हाँ जी, ये शब्द प्रकाश दा परम आश्चर्य, जो आश्चर्य जो आत्मक जलवा है, ये नाम खुमारी है, अनद विनोदी है, अनहद चुनकार है, गुप्त नाम पर गाजा है, नाम रसायन है, नाम अमोला है, प्यार दी थर कंबनी है, आत्म हिंडोला है, गुप चुप गड़ाओ है, आश्चर्य स्वाद है, आत्म बरखा है, ज्ञान दी आंधी है, आश्चर्य किस किस कहन न जाई है, चिम चिम बरसे अमृत तारा है, हे परम अद्भुत है, परम तत् है, आश्चर्य जो आश्चर्य है, गुर प्रसाद है। वाहिगुरु जी का खालसा, वाहिगुरु जी की फतेह।